ਜਿਸ ਔਰਤ ਦਾ ਪਤੀ ਦੀਨ ਦੁਨੀਆ ਦਾ ਮਾਲਕ ਹੋਵੇ, ਉਹਦੀ ਹਰ ਤਰ੍ਹਾਂ ਦੀ ਦੇਖਭਾਲ ਕਰਦਾ ਹੋਵੇ, ਉਸ ਨੂੰ ਹਰ ਤਰ੍ਹਾਂ ਨਾਲ ਪਿਆਰ ਕਰਦਾ ਹੋਵੇ, ਉਹਦੀ ਹਰ ਜ਼ਰੂਰਤ ਪੂਰੀ ਕਰਦਾ ਹੋਵੇ, ਉਹ ਪਿਆਰ ਕਰੇ ਕਿ ਜਿਹੜਾ ਦੁਨੀਆਦਾਰ ਕਰ ਹੀ ਨਾ ਸਕਦੇ ਹੋਣ, ਕਿਉਂਕਿ ਦੁਨੀਆਦਾਰਾਂ ਨੂੰ ਪਿਆਰ ਦਾ ਪਤਾ ਨਹੀਂ। ਅਸੀਂ ਵਿਸ਼ੇ ਵਿਕਾਰਾਂ ਦੇ ਵਿੱਚ ਪਿਆਰ ਨੂੰ ਲਵੇੜ ਕੇ ਮੈਲਾ ਕਰ ਲੈਂਦੇ ਹਾਂ। ਤੁਸੀਂ ਦੇਖੋ ਕਿ ਜਿਸ ਦੇ ਪਤੀ ਅੰਦਰ ਇਤਨੀਆਂ ਸਿਫਤਾਂ ਹੋਣ, ਅਗਰ ਉਸ ਔਰਤ ਦਾ ਪਤੀ ਚਲਿਆ ਜਾਏ ਪਰਦੇਸ ਦੇ ਵਿੱਚ, ਉਸ ਔਰਤ ਨਾਲ ਕੀ ਬੀਤਦੀ ਹੋਏਗੀ। ਇਹ ਕਹਾਣੀ ਮੇਰੀ ਆਪਣੀ ਹੈ, ਕਿਉਂਕਿ ਮੇਰੀ ਸ਼ਾਦੀ ਉਸ ਪਰਮ ਪਿਤਾ ਕੁੱਲ ਮਾਲਕ ਕਿਰਪਾਲ ਨਾਲ ਹੋਈ ਸੀ। ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਦਿਨ ਸਨ ਮੇਰੇ ਸੁਹਾਗ ਦੇ, ਉਹ ਤਾਂ ਪਤਾ ਹੀ ਨਹੀਂ ਲੱਗਿਆ ਕਦ ਪੂਰੇ ਹੋ ਗਏ, ਔਰ ਬੜੀ ਜਲਦੀ ਉਹ ਇਸ ਸੁਹਾਗ ਨੂੰ, ਮੇਰਾ ਚਾਅ ਪੂਰਾ ਨਾ ਹੋਇਆ ਇਹ ਸੁਹਾਗ ਨੂੰ ਮਾਣ ਕੇ, ਮੇਰੇ ਦਿਲ ਅੰਦਰ ਅੱਜ ਉਹ ਵਿਛੋੜੇ ਦਾ ਸਲ ਉਸੇ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਜਿਸ ਦਿਨ ਉਹਨਾਂ ਨੇ ਸਰੀਰ ਛੱਡਿਆ, ਚੋਲਾ ਛੱਡਿਆ, ਮੈਂ ਕੱਪੜੇ ਫਾੜ ਕੇ ਘਰੋਂ ਨਿਕਲ ਗਿਆ ਸੀਗਾ, ਅੱਜ ਵੀ ਮੇਰੇ ਦਿਲ ਵਿੱਚ ਓਨਾ ਹੀ ਦਰਦ ਹੈ, ਓਨੀ ਬਿਰੇ ਹੈ। ਮੈਂ ਆਪਣੇ ਆਪ ਨੂੰ ਖੋਇਆ ਹੋਇਆ ਮਹਿਸੂਸ ਕਰ ਰਿਹਾ ਹਾਂ।
Quien tiene todas las buenas cualidades dentro de él, y si el esposo es el dueño de toda la creación, y si ese esposo ama a esa esposa de una manera como nadie más la puede amar, y si el esposo cumple con todos los deseos de la esposa, supongamos que ese esposo se va muy lejos de la esposa o la deja, ustedes se pueden imaginar la condición de esa mujer o de esa esposa. Esta es mi propia historia, porque yo estaba casado con el Supremo Padre Kirpal, y yo no pude gozar de mi vida matrimonial con él. Los pocos días que se me dieron para pasar con él, no estaba satisfecho con ellos. Y el dolor que él me dio de la separación vino muy rápidamente en mi vida. Inclusive ahora yo siento ese dolor de la separación, exactamente como la sentí cuando él abandonó el cuerpo. Cuando él abandonó el cuerpo, yo dejé mi casa sin ropa alguna, añorándole a él y llorando por él. Inclusive ahora siento el mismo dolor de la separación.
ਹਿੰਦੁਸਤਾਨ ਅੰਦਰ ਪੱਛਮ ਦੀ ਤਰ੍ਹਾਂ ਚ ਮਾਪਿਆਂ ਤੋਂ ਆਜ਼ਾਦ ਨਹੀਂ ਗੇ ਸ਼ਾਦੀ ਦੇ ਮਾਮਲੇ 'ਚ। ਮਾਤਾ ਪਿਤਾ ਬੱਚੇ ਦੀ ਸ਼ਾਦੀ ਤੈਅ ਕਰਦੇ ਹੈ, ਬੱਚਾ ਉਸ ਨੂੰ ਮਨਜ਼ੂਰ ਕਰਦਾ ਹੈ, ਹਾਲਾਂਕਿ ਉਸ ਨੇ ਲੜਕੀ ਨਹੀਂ ਦੇਖੀ ਹੁੰਦੀ, ਲੜਕੀ ਨੇ ਲੜਕਾ ਨਹੀਂ ਦੇਖਿਆ ਹੁੰਦਾ। ਔਰ ਜਿਹੜੇ ਵਕਤ ਦੇ ਵਿੱਚ ਮੈਂ ਜਵਾਨ ਸੀ, ਉਹਨਾਂ ਵਕਤਾਂ ਦੇ ਵਿੱਚ ਤਾਂ ਕੋਈ ਬੱਚਾ ਮਾਤਾ ਪਿਤਾ ਨੂੰ ਨਾ ਕਰ ਹੀ ਨਹੀਂ ਸਕਦਾ ਸੀ। ਮੈਂ ਉਸ ਵਕਤ ਦੇ ਵਿੱਚ ਮਾਤਾ ਪਿਤਾ ਨੂੰ ਸ਼ਾਦੀ ਬਾਰੇ ਨਾ ਕੀਤੀ, ਜਦ ਮੇਰੀ ਮਾਤਾ ਸ਼ਾਦੀ ਵਾਸਤੇ ਪ੍ਰੇਰਦੀ, ਕਿਉਂਕਿ ਮੈਂ ਉਹਨਾਂ ਦਾ ਇਕੱਲਾ ਹੀ ਸੀ, ਮੈਂ ਉਹਨਾਂ ਦੀਆਂ ਖੁਸ਼ੀਆਂ ਸੀ, ਉਹ ਦੇਖਣਾ ਚਾਹੁੰਦੇ ਸੀਗੇ ਕਿ ਕਿਤੇ ਅਸੀਂ ਵੀ ਸ਼ਾਦੀ ਬੱਚੇ ਦੀ ਕਰਾਂਗੇ, ਖੁਸ਼ੀ ਮਨਾਵਾਂਗੇ। ਜਦ ਮਾਤਾ ਨੇ ਕਹਿਣਾ ਤੂੰ ਸ਼ਾਦੀ ਕਰਾ, ਮੈਂ ਹੱਸਦਾ ਹੁੰਦਾ ਸੀਗਾ ਕਿ ਸ਼ਾਦੀ ਕਰਨ ਵਾਲਾ ਆ ਜਾਏਗਾ, ਉਹਨੇ ਕਹਿਣਾ ਨਹੀਂ, ਬੰਦਿਆਂ ਨਾਲ ਬੰਦੇ ਸ਼ਾਦੀ ਨਹੀਂ ਕਰਾਉਂਦੇ, ਲੜਕੀ ਨਾਲ ਸ਼ਾਦੀ ਹੁੰਦੀ ਹੈ, ਤੂੰ ਐਸੀਆਂ ਬਾਤਾਂ ਕਿਉਂ ਕਰਦਾ ਹੈ। ਮੈਂ ਉਸ ਨੂੰ ਕਹਿੰਦਾ ਹੁੰਦਾ ਸੀਗਾ ਕਿ ਨਾਨਕ ਨੇ ਇਹ ਗੱਲ ਕਹੀ ਹੈ ਕਿ ਜੱਗ ਵਿੱਚ ਮਰਦ ਇੱਕ ਹੈ, ਬਾਕੀ ਸਭ ਅਸੀਂ ਉਹਦੀਆਂ ਇਸਤਰੀਆਂ ਹੈ, ਠਾਕਰ ਏਕ ਸਵਾਈ ਨਾਰ। ਮਰਦ ਉਹ ਹੁੰਦਾ ਹੈ ਜਿਹੜਾ ਹਰ ਇੱਕ ਦੀ ਇੱਜ਼ਤ ਰੱਖੇ, ਲਾਜ ਰੱਖੇ, ਸ਼ਰਨ ਪੜੇ ਨੂੰ ਉਹ ਤਾਰ ਦੇਵੇ। ਅਸੀਂ ਮਰਦ ਨਹੀਂ ਗੇ, ਮਰਦ ਬਣਨ ਦੀ ਕੋਸ਼ਿਸ਼ ਕਰਾਂਗੇ। ਮੇਰਾ ਕਹਿਣ ਦਾ ਭਾਵ ਕਿ ਜੇ ਸੁਹਾਗ ਦੀ ਮੈਨੂੰ ਬੜੀ ਉਡੀਕ ਸੀ ਕਿ ਮੈਨੂੰ ਵੀ ਸ਼ਾਦੀ ਕਰਨ ਵਾਲਾ ਮਿਲੇਗਾ, ਆਏਗਾ, ਠੀਕ ਹੈ, ਮੇਰੀ ਉਹ ਆਸਾ ਪੂਰੀ ਕਰਨ ਵਾਸਤੇ ਉਹ ਖੁਦ ਆਇਆ, ਮੇਰੀ ਆਤਮਾ ਦੇ ਨਾਲ ਉਸ ਨੇ ਸ਼ਬਦ ਰੂਪ ਹੋ ਕੇ ਫੇਰੇ ਲਏ, ਆਪਣੇ ਘਰ ਵਾਲੀ ਬਣਾਇਆ। ਲੇਕਿਨ ਥੋੜ੍ਹੇ ਦਿਨ ਬਾਅਦ ਪਤਾ ਨਹੀਂ ਮੇਰੇ ਵਿੱਚ ਹੀ ਕੋਈ ਔਗਣ ਸਨ ਜਾਂ ਉਸਦਾ ਹੀ ਦਿਲ ਇਸ ਸੰਸਾਰ ਵਿੱਚ ਉੱਠ ਗਿਆ ਔਰ ਉਹ ਵਿਛੋੜਾ ਦੇ ਗਿਆ। ਅੱਜ ਦਰਦ ਉਹਦਾ ਚੱਲਿਆ ਨਹੀਂ ਜਾਂਦਾ।
En la India, no como en el occidente, los niños no son libres para escoger a sus compañeros de la vida. Los padres de ellos arreglan sus matrimonios. Y en muchos casos el muchacho no conoce a la muchacha y ella tampoco lo conoce a él, pero sin embargo ellos arreglan el matrimonio y ellos no pueden decir nada en contra de ello. Cuando yo me volví joven, en ese tiempo ningún muchacho podía decir no a sus padres con respecto al matrimonio. Pero entonces cuando mis padres me preguntaron acerca del matrimonio, yo dije no, no me quiero casar con ninguna mujer. Yo les decía, la persona con la cual me voy a casar vendrá a mí por sí misma. Ellos decían, no, ¿cómo es posible? ¿Cómo te puedes casar con un hombre? Te tienes que casar con una mujer. Yo les decía que el Guru Nanak había dicho que en este mundo solamente hay un hombre y el resto son mujeres. Yo les decía, nosotros no somos los hombres, estamos tratando de convertirnos en hombres. Porque aquel que protege el honor de las personas, aquel que viene a rescatar a las personas, es el único hombre. Debido a que yo era el único hijo, ellos querían tener alguna felicidad, ellos querían ver mi matrimonio. Pero yo les dije, no, no me casaré con ninguna mujer. Entonces el hombre, el Señor Todopoderoso, por el cual yo estaba esperando, vino a casarse conmigo. Estuvo bien que hubiera venido a saciar mi sed. Y entonces cuando él vino en la forma del Shabd, él se casó con mi alma. Pero no obtuve la oportunidad de estar con él por mucho tiempo. Tal vez fue por alguna falta mía o tal vez él no quería vivir en este mundo, por la cual él me dio este dolor de la separación, que aún me está molestando.
Parson soba, tú sí habías de bethe si, mera lutea soa, yad aya, os vele, kuch lena likhnya, que mai e soa agnu prapat karan vaste, ki kita, jedhiya mai apnu suna rehen.
Antes de ayer, cuando todos ustedes estaban sentados aquí para la meditación, yo recordé a mi amado quien me había dado este dolor de la separación. En esa remembranza yo escribí algunas palabras que son presentadas a ustedes.
ਅਜੈਬ ਕਿਰਪਾਲ ਨੂੰ ਯਾਦ ਕਰਦਾ ਵਿੱਚ ਰਾਜਸਥਾਨ ਦੀਆਂ ਝਾੜੀਆਂ ਦੇ।
ਮੈਂ ਇੱਕ ਦਫ਼ਾ ਹੀਰ ਰਾਂਝੇ ਦਾ ਕਿੱਸਾ ਪੜ੍ਹ ਰਿਹਾ ਸੀਗਾ। ਉਸ ਦੇ ਅੰਦਰ ਹਜ਼ਰਤ ਵਾਰਿਸ ਸ਼ਾਹ ਨੇ ਕਾਫ਼ੀ ਕੁਛ ਅੰਦਰਲਾ ਭੇਦ ਲਿਖਿਆ ਹੋਇਆ ਹੈ, ਰੂਹਾਨੀਅਤ ਦੇ ਮੁਤਲਕ ਕਾਫ਼ੀ ਕੁਛ ਲਿਖਿਆ ਹੋਇਆ ਹੈ। ਰਾਂਝਾ ਔਰ ਹੀਰ ਦਾ ਉਹ ਕਿੱਸਾ ਹੈ ਕਿ ਇੱਕ ਹੀਰ ਦੀ ਖਾਤਰ ਰਾਂਝੇ ਨੇ ਆਪਣਾ ਤਖ਼ਤ ਹਜ਼ਾਰਾ ਛੱਡਿਆ, ਉਹਦੇ ਘਰ ਜਾ ਕੇ ਮੱਝੀਆਂ ਦਾ ਪਾਲੀ ਲੱਗਿਆ, ਬੜੇ ਕਸ਼ਟ ਸਹਾਰੇ, ਦਿਲ ਨੂੰ ਲਾਹਣ ਤਾਂ ਆਏ ਕਿ ਦੇਖ ਬਈ ਇੱਕ ਔਰਤ ਪਿੱਛੇ ਇਹ ਸ਼ਖਸ ਨੇ ਕਿੰਨੀ ਜਾਇਦਾਦ ਛੱਡੀ ਔਰ ਕਿਸ ਤਰ੍ਹਾਂ ਜਾ ਕੇ ਇੱਕ ਘਰ ਦੇ ਵਿੱਚ ਅਜਾਲੀ ਲੱਗਿਆ। ਆਖਰ ਇੱਕ ਔਰਤ ਦੇ ਇਸ਼ਕ ਦੀ ਖਾਤਰ ਦਿਲ ਦੇ ਵਿੱਚ ਖਿਆਲ ਆਇਆ ਕਿ ਭਗਵਾਨ ਦਾ ਕੀ ਮੁੱਲ ਇੱਕ ਔਰਤ ਜਿੰਨਾ ਵੀ ਨਹੀਂ, ਕਿ ਤੈਨੂੰ ਕਿੰਨੀ ਕੁਰਬਾਨੀ ਕਰਨੀ ਚਾਹੀਦੀ ਹੈ।
Una vez yo estaba leyendo la historia de Hir y Ranja. Ellos fueron dos grandes amantes en la India. Es un gran poema acerca de estos dos amantes. El autor de este poema había escrito mucho acerca del mundo interno. La historia de Hir y Ranja es así. Ranja era una persona muy rica, pero debido a su gran amor y apego por una muchacha llamada Hir, él abandonó toda su riqueza y propiedad y vino a vivir en el hogar de Hir, convirtiéndose en un pastor. Él abandonó todas sus comodidades solamente debido a que tenía mucho apego y amor por Hir. Al leer esa historia yo maldije a mi mente. Yo le dije, mira que Ranja abandonó toda su riqueza y toda su propiedad únicamente porque él tenía apego y amor por Hir, quien era simplemente una mujer. ¿Cuánto tienes que sacrificar tú para obtener al Señor Todopoderoso? ¿No puedes tú sacrificar tanto como lo hizo Ranja para obtener a Hir?
Bura ishq triya da rog yaro jinu lag je mar makam da ai banda bhukh aram nu dur karda karm sharm te dharm gawam da ai.
Él dice que el apego o el amor por una mujer es una cosa muy mala. Aquel que es afectado por ese amor sufre muchísimo. Él pierde todas sus comodidades y todo lo demás. Y ni siquiera le importa la vergüenza pública.
Es vaste, jithe tusi ajj Rajasthan de vich bahut sare aadmi jaaye hai, utthe baag dekhde hai, nehran dekhde hai, bada sarsabz oh ilaka hai, ajj sare Rajasthan di oh zarurat puri karda hai, daanyan de vich ਹਰ ਚੀਜ਼ ਉੱਥੇ ਪੈਦਾ ਹੁੰਦੀ ਹੈ। ਲੇਕਿਨ ਜਿਨ੍ਹਾਂ ਜਵਾਨਾਂ ਦੇ ਵਿੱਚ ਮੈਂ ਉੱਥੇ ਗਿਆ ਸੀ, ਸਿਵਾਏ ਝਾੜੀਆਂ ਤੋਂ ਕੁਛ ਵੀ ਨਹੀਂ ਸੀਗਾ, ਪਾਣੀ ਬਿਲਕੁਲ ਨਹੀਂ ਸੀਗਾ।
Como el Rajasthan que han visto las personas ahora es muy verde, hay muchos canales, se cultiva gran cantidad de comida. Pero cuando yo había ido a Rajasthan no había nada sino arbustos.
Aur Bhagat Naam Dev ji ek dafa us ilake ch gaye, unna ne unna di pani di dikkat nu dekh ke ya utthon de log jo pani na pyar karde si apni bani ch likhya hai, ਮਾਰਵਾੜ ਮੈਂ ਜੈਸੇ ਨੀਰ ਬਾਲਹਾ ਤੇ ਨਾਮੇ ਮਨ ਬੀਠਲਾ। ਇਸ ਇਲਾਕੇ ਨੂੰ ਮਾਰਵਾੜ ਦਾ ਇਲਾਕਾ ਵੀ ਕਹਿੰਦੇ ਸੀਗੇ ਕਿ ਜਿਸ ਤਰ੍ਹਾਂ ਰਾਜਸਥਾਨ ਦੇ ਵਿੱਚ ਮਾਰਵਾੜ ਦੇ ਵਿੱਚ ਲੋਕ ਪਾਣੀ ਨਾਲ ਪਿਆਰ ਕਰਦੇ ਆ, ਮੇਰੇ ਦਿਲ ਅੰਦਰ ਪਰਮਾਤਮਾ ਦਾ ਇਤਨਾ ਪਿਆਰ ਹੈ।
ਭਗਤ ਨਾਮਦੇਵ ਉਹਨਾਂ ਵਿੱਚ ਹਵਿਆ ਹੀ ਦੋ ਰਾਜਸਥਾਨ ਈ ਕੁਆਂਡੋ ਐਲ ਵਿਓ ਲਾ ਸਕਸੇਸ ਦੇ ਆਗੁਆ ਯਾ ਲਾ ਮੋਰ ਕੇ ਤੇਨੀਆਂ ਲਾਸ ਪਰਸੋਨਸ ਪੋਰ ਐਲ ਆਗੁਆ ਐਲ ਐਸਕ੍ਰੀਬਿਓ ਇਨ ਸੁਬਾਨੀ। Así como las personas Marwar, o sea, otro nombre de Rajasthan, como esas personas aman el agua, en mi corazón tengo amor por el Señor Todopoderoso.
ਉਥੋਂ ਦੇ ਮੂਲ ਨਿਵਾਸੀਆਂ ਨੂੰ ਅਗਰ ਕੋਈ ਆਰਾਮ ਆਰਾਮ ਬੋਲਦਾ, ਉਹ ਅੱਗੋਂ ਜਵਾਬ ਦਿੰਦੇ ਸੀਗੇ ਕਿ ਤੂੰ ਪਿਆਸਾ ਹੋਏਗਾ, ਕਿਉਂਕਿ ਉਹਨਾਂ ਦੇ ਦਿਲ 'ਚ ਇਹ ਸੀ ਵੀ ਅਗਰ ਰਾਮ ਰਾਮ ਦਾ ਇਹਨੂੰ ਰਾਮ ਰਾਮ ਹੀ ਬੋਲ ਦਿੱਤੀ ਤੂੰ ਇਹ ਕਿਤੇ ਪਾਣੀ ਨਾ ਮੰਗ ਲਵੇ।
En esos días si alguien saludaba a las personas nativas de Rajasthan, ellos no lo saludaban, no le daban el saludo a esa persona que había saludado. En cambio decían, tú estarás sediento y por eso es que me estás saludando.
Main 2 kilo pani de upar takriban 8 pair garmiyan di rutan vich kadde hai.
Yo pasé 24 horas, o sea, un día entero con solamente 2 kilos de agua.
Eh vi pani nedeo nahi milda si, kam se kam 20-15 mil to ja ke milda si.
Y esa agua tampoco se encontraba cerca, sino que uno tenía que ir a 20 o 25 millas para poder conseguirla.
ਇਹ ਕੰਡੀਸ਼ਨ ਉਹ ਰਾਜਸਥਾਨ ਦੀ ਸੀ।
Así que esa era la condición de Rajasthan en aquellos días.
ਲੇਕਿਨ ਜੋ ਪੰਜਾਬ ਦਾ ਮੇਰਾ ਘਰ ਮੇਰੇ ਪਿਤਾ ਨੇ ਬਣਾਇਆ ਸੀ, ਉਹਦੇ ਵਿੱਚ ਹਰ ਪ੍ਰਕਾਰ ਦੀ ਸਹੂਲਤ ਸੀ, ਬਾਗ ਸੀ, ਬਗੀਚੇ ਸਨ, ਅੱਛੇ ਤੋਂ ਅੱਛਾ ਆਲੇ ਤੋਂ ਆਲਾ ਉਹਨੇ ਬਿਲਡਿੰਗ ਬਣਾਈ ਸੀ।
Pero la casa que mi padre había hecho para mí en el Punjab tenía toda clase de comodidades y cosas para facilitar la vivienda. Había un edificio grande, había un jardín y todas las cosas para hacer la vida cómoda se podrían encontrar allí.
ਲੇਕਿਨ ਮੈਂ ਦੱਸਦਾ ਹਾਂ ਕਿ ਬਾਬਾ ਬਿਸ਼ਨ ਦਾਸ ਨੇ ਇਸ ਗਰੀਬ ਆਤਮਾ ਦੀ ਜ਼ਿੰਦਗੀ ਦੀ ਨੀਮ ਡਾਲੀ। ਉਸ ਨੇ ਉਸ ਘਰ ਨੂੰ ਛਡਾ ਕੇ ਕਿਹਾ ਵੀ ਤੂੰ ਰਾਜਸਥਾਨ ਦੇ ਵਿੱਚ ਚਲਿਆ ਜਾ, ਉੱਥੇ ਤੇਰੀ ਆਤਮਾ ਨੂੰ ਸ਼ਾਂਤੀ ਦੇਣ ਵਾਲਾ ਆਏਗਾ।
Pero como he dicho anteriormente, Baba Bishan Das fue el que puso los cimientos de mi vida. Él me dijo que fuera a Rajasthan, porque aquel que iba a venir a saciar mi sed iría a Rajasthan. Por eso dejé mi hogar en el Punjab y me fui a Rajasthan.
Es vaste es shabd de vich likhya hai ajayab karpal nu yaad karda vich Rajasthan di chhadiyan de kya unna chhadiyan te jithe nede nede awadi nahi si sirf ret hi si ਉੱਥੇ ਬੈਠ ਕੇ ਦਿਨ ਰਾਤ ਉਹਦੀ ਯਾਦ ਕੀਤੀ ਕਿ ਮੈਂ ਤੈਨੂੰ ਜਾਣਦਾ ਨਹੀਂ, ਅਗਰ ਤੂੰ ਪਰਮਾਤਮਾ ਹੈ ਤਾਂ ਮੈਨੂੰ ਜ਼ਰੂਰ ਮਿਲ।
Por eso se dice en este himno que Ajayab recuerda a Kirpal entre los arbustos de Rajasthan. Yo llamo ese lugar los arbustos porque no había ninguna otra cosa en ese alrededor donde yo estaba haciendo la meditación. Día y noche me acordaba de ese maestro, de ese poder al cual jamás había visto. Yo siempre oraba que si había algún dios él debía oír mi súplica y debía venir a mí.
ਜਿਸ ਦਾ ਨਤੀਜਾ ਇਹ ਹੋਇਆ ਹਜ਼ਾਰਾਂ ਆਦਮੀ ਮੇਰੇ ਪਾਸ ਪਿਆਰ ਦੇ ਖਿੱਚੇ ਆਉਣ ਲੱਗੇ ਕਿ ਇਹ ਮਾਲਕ ਦੀ ਯਾਦ ਵਿੱਚ ਬੈਠਦਾ ਹੈ, ਕਿਉਂਕਿ ਸਾਡੇ ਦੁਨੀਆਦਾਰਾਂ ਨੂੰ ਪਤਾ ਨਹੀਂ ਹੁੰਦਾਗਾ ਕਿ ਇਸ ਨੂੰ ਕੋਈ ਰਸਤਾ ਮਿਲਿਆ ਹੈ ਜਾਂ ਨਹੀਂ ਮਿਲਿਆ।
Todo de mis meditaciones vino cuando muchas personas empezaron a venir a mí. Porque a nosotros no nos importa o no estamos interesados si esa persona a donde vamos ha hecho la meditación o no, si ha recibido algún sendero o no. Cada vez que vemos a alguien hacer algún tipo de devoción o algún tipo de práctica, vamos a donde él pensando que él es una persona perfecta.
Meri short sun ke Maharaj Savan da ek shish jida na Dharmchand si oh gaya mere kole bahut aadmi baithe sige, unne ja ke sawal kita ke sadhu hai ke swadhu hai। ਮੈਨੂੰ ਸ਼ੁਰੂ 'ਚ ਆਦਤ ਰਹੀ ਜੋ ਕੁਛ ਵੀ ਮੇਰੇ ਅੰਦਰ ਹੁੰਦਾ ਸੀ ਮੈਂ ਉਹ ਜ਼ਰੂਰ ਦੱਸ ਦਿੰਦਾ। ਮੈਂ ਉਹਨੂੰ ਕਿਹਾ ਕਿ ਨਾ ਮੈਂ ਸਾਧੂ ਹਾਂ ਨਾ ਸਵਾਦੂ ਹੈ, ਕਿਉਂਕਿ ਜੇ ਮੈਂ ਸਵਾਦੂ ਹੁੰਦਾ ਮੈਂ ਪੰਜਾਬ 'ਚ ਆਪਣੇ ਘਰ ਰਹਿੰਦਾ, ਅਗਰ ਮੈਂ ਸਾਧੂ ਬਣਦਾ ਮੈਨੂੰ ਰਸਤਾ ਨਹੀਂ ਮਿਲਿਆ, ਕਿਉਂਕਿ ਬਾਬਾ ਬਿਸ਼ਨ ਦਾਸ ਨੇ ਇਹ ਕਿਹਾ ਸੀਗਾ ਕਿ ਸਾਧੂ ਇਹਦੇ ਉੱਪਰ ਜਾ ਕੇ ਬਣਦਾ ਹੈ, ਕਿਉਂਕਿ ਉਹਨਾਂ ਨੇ ਮੈਨੂੰ ਬਰਮ ਤੱਕ ਦਾ ਹੀ ਭੇਜ ਦਿੱਤਾ ਸੀ।
Al escuchar acerca de mí, un discípulo de Savant Singh vino donde mí y al frente de muchas otras personas él me hizo esta pregunta. él me preguntó si yo era un sadhu o un swadhu. Swadhu es una persona que siempre está deseando las comidas deliciosas. Ha sido un hábito desde mi niñez que cualquier cosa que yo tengo en mi corazón, cualquier cosa que yo tengo por dentro, eso lo digo. Y yo le dije, no soy ni un sadhu ni un swadhu, porque si yo fuera un swadhu no hubiera abandonado mi hogar en el Punjab. Yo le dije, aún no soy un sadhu, porque Baba Bishan Das me había dado el conocimiento únicamente hasta Brahma. Y él me había dicho que uno se convierte en un sadhu únicamente después de elevarse por encima de Brahm.
Or, ਜਦੋਂ ਉਸਨੇ ਦੱਸਿਆ ਕਿ ਮੈਂ ਸਾਵਣ ਸਿੰਘ ਦਾ ਸ਼ਿਸ਼ ਹਾਂ, ਮੇਰਾ ਉਹਦੇ ਨਾਲ ਬੜਾ ਪਿਆਰ ਹੋਇਆ, ਕਿਉਂਕਿ ਮੈਨੂੰ ਸਾਵਣ ਸਿੰਘ ਮਹਾਰਾਜ ਦੇ ਬੜਾ ਨੇੜੇ ਹੋ ਕੇ ਮੌਕਾ ਮਿਲਿਆ ਬੈਠਣ ਦਾ. ਮੈਂ ਉਹਨਾਂ ਦੇ ਕਾਫੀ ਤੋਂ ਜ਼ਿਆਦਾ ਨਜ਼ਦੀਕ ਰਿਹਾ ਮਹਾਰਾਜ ਸਾਵਣ ਸਿੰਘ ਦੇ.
Cuando él me dijo que era un discípulo de Baba Sawan Singh, yo le amé mucho. Y después de eso tuvimos una relación muy amorosa, porque yo fui uno muy afortunado de venir muy cerca del maestro Sawan Singh. Tuve muchas oportunidades de acercarme a él.
Jado sant chola chhad jande hai, odo kai paltiyan ban jandiyan, kai khumba wangu guru ugge aunde hai.
Cuando los santos abandonan el cuerpo, muchas personas surgen como los maestros, así como surgen los hongos después de la lluvia. De la misma manera, después de que el maestro abandona el cuerpo, muchas personas se convierten en el maestro.
Jado Dharmchand ne dekhya ki is nu kafi bande mande hai, acha hai dekhan nu. ਕਿਉਂ ਨਾ ਚੰਗਾ ਹੋਵੇ ਜੇ ਇਹਨੂੰ ਗੁਰੂ ਬਣਾ ਲਈਏ ਔਰ ਅਸੀਂ ਤਜਰਬੇ ਦੱਸਣੇ ਲੋਕਾਂ ਨੂੰ ਸ਼ੁਰੂ ਕਰ ਦੇਈਏ. ਉਸ ਨੇ ਕਿਹਾ ਕਿ ਤੁਸੀਂ ਗੁਰੂ ਬਣੋ, ਅਸੀਂ ਤੁਹਾਡੇ ਏਜੰਟ ਬਣਦੇ ਹਾਂ.
Cuando Dharmchand vio que muchas personas me seguían a mí, él pensó que como muchas personas le siguen a él y en apariencia también se ve muy bien, ¿por qué no convertirle a él en el maestro? Entonces él sugirió que yo me debería convertir en el maestro y que él empezaría a contarle a las personas acerca de sus experiencias conmigo y que él trabajaría como mi agente.
Kyunki main usnu kya ke mainu satsang nahi karna aunda, oh kehne lage is gall tu befikr reh, kyunki Dharmchand bada padhya likhya alam fazil siga, gurmat siddhant ohde sara hi muh jawani yaad siga, oh kehne lagya satsang main karya karunga.
Yo le dije, yo no sé cómo hacer el satsang. Él me dijo que no me debería preocupar por ello, porque él era una persona muy letrada. Él conocía el Gurmat Siddhant de memoria. Dijo, no te preocupes por ello, yo haré el satsang.
Main usnu Guru Har Rai di sakhi sunai ke main Sikh itihas vich eh sakhi padhi hai ke jhoothe guruan naal ya jo unna de agent bande hai unna naal ki hunda hai. ਇੱਕ ਬੜਾ ਭਾਰੀ ਅਜਗਰ ਸੱਪ ਪਿਆ ਸੀਗਾ ਜਿਸ ਨੂੰ ਕੀੜੀਆਂ ਜਿੰਦੇ ਨੂੰ ਖਾ ਰਹੀਆਂ ਸੀਗੀਆਂ. ਸ਼ਿਸ਼ ਗੁਰੂ ਹਰ ਰਾਏ ਨੂੰ ਪੁੱਛਣ ਲੱਗੇ ਕਿ ਮਹਾਰਾਜ ਜੀ, ਇਸ ਜਿੰਦੇ ਨੂੰ ਇਹ ਕੀੜੀਆਂ ਕਿਉਂ ਖਾ ਰਹੀਆਂ, ਇਹ ਕੀ ਲੈਣੇ ਦੇਣੇ ਦਾ ਹਿਸਾਬ ਹੈ? ਉਹ ਹੱਸ ਪਏ, ਕਹਿਣ ਲੱਗੇ, ਭਾਈ ਇਹ ਝੂਠਾ ਬਗੈਰ ਕਮਾਈ ਤੋਂ ਗੁਰੂ ਬਣਨ ਦਾ ਨਤੀਜਾ ਹੈ ਔਰ ਝੂਠੇ ਮਗਰ ਲੱਗਣ ਦਾ ਇਹ ਨਤੀਜਾ ਹੈ. ਇਹ ਜਿਹੜੀਆਂ ਕੀੜੀਆਂ ਹੈ ਇਹ ਨੂੰ ਤੋੜ ਤੋੜ ਕੇ ਖਾ ਰਹੀਆਂ, ਉਹ ਬਦਲਾ ਲੈ ਰਹੀਆਂ ਹੈ ਔਰ ਇਹ ਸੱਪ ਦੀ ਜੂਨ ਪਿਆ ਹੋਇਆ ਜਿੰਦਾ ਆਪਣਾ ਮਾਸ ਤੁੜਾ ਰਿਹਾ ਹੈ. ਮੈਂ ਕਿਹਾ, ਮੈਨੂੰ ਉਸ ਕਹਾਣੀ ਪੜ੍ਹ ਕੇ ਬੜਾ ਅਫਸੋਸ ਹੁੰਦਾ, ਡਰ ਲੱਗਦਾ ਹੈ ਕਿ ਬਈ ਇਹ ਬਗੈਰ ਕਮਾਈ ਤੋਂ ਕਿਸ ਤਰ੍ਹਾਂ ਪੂਰੇ ਉਤਰਾਂਗੇ.
Entonces yo le conté la historia de Guru Har Rai. Le dije que en la historia de los Sikhs yo había leído la historia de Guru Har Rai, que una vez cuando él iba a caminar con sus discípulos, ellos vieron a una cobra que estaba siendo comida por algunas hormigas. La cobra no estaba muerta, pero no tenía ningún poder para deshacerse de esas hormigas. Entonces algunos discípulos le preguntaron al Guru Har Rai que por qué estaba sufriendo tanto esa cobra y que qué karma estaba pagando él. El Guru Har Rai le dijo a sus discípulos que en su vida pasada él había sido un maestro falso. Él guió mal a las personas y por eso ahora se había convertido en la cobra. Y las hormigas son aquellos discípulos que le siguieron o aquellos que se convirtieron en su agente. Ahora ni los discípulos ni el maestro están contentos. Los discípulos se han convertido en las hormigas y se están comiendo el cuerpo de su maestro mientras está vivo. Y la condición del maestro se ha convertido en que él es una cobra y no, ni siquiera tiene el poder para deshacerse de las hormigas. Entonces yo le dije a Dharmchand que cada vez que me acuerdo de esa historia, me siento asustado, porque yo sé que es convertirse en un maestro falso y en guiar mal a las personas. Porque aquellos que se convierten en los maestros falsos, ellos tienen que pagar por ello.
ਸੱਚਾਈ ਦੀ ਖੋਜ ਦਾ ਮੇਰੇ ਦਿਲ ਅੰਦਰ ਦਰਦ ਤੜਫ ऐसा महसूस होया मैनू कि जो मेरा दिल दी मिट्टी तैयार होने लगी परमात्मा ने उस वक्त ही भर दिता सीगा क्योंकि मेरी याददाश्त तो पहले ही मेरे दिल अंदर दर्द सी। 5 साल के बच्चे की उम्र है उदों मेरे दिल अंदर दर्द सी कि मैनू सच्चाई मिले वो मालिक मिले।
Parece que la añoranza para realizar a Dios y el deseo de verle a Él había llenado mi corazón incluso antes de que mi corazón fuese hecho. Ustedes saben que la edad de 5 años es aún muy joven o corta. Y cuando yo tenía 5 años, yo tenía la añoranza por Dios.
ਰਾਜਸਥਾਨ ਦੀਆਂ ਝਾੜੀਆਂ ਦੇ ਮਹਿਲਾਂ ਮਾੜੀਆਂ ਛੱਡ ਫਕੀਰ ਹੋਇਆ ਬੁਰੇ ਦੁੱਖ ਬਿਜੋਗ ਕੰਨ ਪਾੜੀਆਂ ਦੇ।
ਹਿੰਦੁਸਤਾਨ ਦੇ ਅੰਦਰ ਬੜੇ ਵੱਡੇ ਵੱਡੇ ਮੱਠ ਹੈ ਰੂਹਾਨੀਅਤ ਦੇ ਨਾਂ ਦੇ ਉੱਤੇ। ਮੈਂ ਸਾਰਿਆਂ ਕੋਲ ਗਿਆ, ਪੈਦਲ ਚੱਲ ਚੱਲ ਗਿਆ ਔਰ ਕਈ ਦਫ਼ਾ ਖਾਣਾ ਵੀ ਨਹੀਂ ਮਿਲਦਾ ਸੀਗਾ। ਚਣੇ ਬਣਾ ਕੇ ਪਾਸ ਰੱਖੇ ਹੁੰਦੇ ਸੀਗੇ, ਥੋੜ੍ਹਾ ਜਿਹਾ ਪਾਣੀ ਪੀ ਲੈਣਾ ਚਣੇ ਚੱਬ ਕੇ ਔਰ ਯਾਦ ਆਉਂਦਾ ਕਿ ਕਿਸ ਤਰ੍ਹਾਂ ਆਰਾਮ ਦੀ ਜ਼ਿੰਦਗੀ ਨੂੰ ਛੱਡ ਕੇ, ਕਈਆਂ ਨੇ ਮੈਨੂੰ ਕਹਿਣਾ ਕਿ ਐਡੀ ਆਰਾਮ ਦੀ ਜ਼ਿੰਦਗੀ ਛੱਡ ਕੇ ਤੂੰ ਕਿਸ ਤਰ੍ਹਾਂ ਦਰ ਦਰ ਠੋਕਰਾਂ ਖਾਂਦਾ ਫਿਰਦਾ, ਕਦੇ ਕਿਤੇ ਜਾਂਦਾ ਕਦੇ ਕਿਤੇ ਜਾਂਦਾ ਹੈ, ਕੀ ਤੇਰੇ ਦਿਮਾਗ 'ਚ ਤਾਂ ਕੋਈ ਨੁਕਸ ਨਹੀਂ?
En la India hay muchos monasterios y hay muchas instituciones en el nombre de la espiritualidad. Yo fui a casi todas ellas y algunas veces iba a pie y muchas veces yo no tenía ni obtenía suficiente comida para tomar. Yo tenía un poco de garbanzos conmigo y yo comía un poquito de ello y tomaba un poco de agua. Cuando las personas veían mi condición, ellos se burlaban de mí. Muchas personas me decían, ¿por qué has abandonado la vida de las comodidades y estás vagando por aquí y por allá? ¿Tú estás bien mentalmente o no? Aquí él dice que abandonando las bellas casas y los palacios, él se convirtió en un fakir, desde que él sufre el dolor de la separación.
ਬੋਲ ਮਾਤਾ ਅਜੈਬ ਦੀ ਮਤ ਦੇਵੇ ਬੱਚਾ ਮਾਨ ਲੈ ਸੁਖ ਸਰਦਾਰੀਆਂ ਦੇ।
ਮੇਰੇ ਮਾਤਾ ਪਿਤਾ ਨੇ ਮੈਨੂੰ ਦੁਨੀਆਂ ਦੇ ਸੁੱਖ ਹੀ ਦੱਸਣੇ, ਤੂੰ ਸੁਖ ਮਾਣ ਤੇਰੇ ਘਰੇ ਸਭ ਕੁਛ ਹੈ, ਤੂੰ ਐਸੀ ਹਾਲਤ ਦੇ ਵਿੱਚ ਕਿਉਂ ਫਿਰਦਾ ਹੈ?
Mis padres siempre me contaban acerca de las comodidades y de las alegrías del mundo. Ellos siempre me inspiraban a gozar de la felicidad. Ellos decían, ya que tienes todo aquí en tu casa, ¿por qué no gozas de ello?
Hindustan de andar jeepan kara odo nahi san, ghode di sawari badi mashhoor gini gayi si. Punjab de andar Muktsar sahib aam ghodean diyan shartan lagdiyan sigiyan. Mera pita mere vaste oh jawane de andar ghoda 5000 da laya, jadon ke bahut paise di qadar si, jehda ke saryan nalo abbal aaya siga.
En aquellos días no había muchos carros ni jeeps en la India. La mayoría del tiempo las personas montaban en caballo. En esos días mi padre compró un buen caballo para mí, del pueblo de Muktsar. En esos días costaba 5,000 rupias. Y en esos días el valor de la rupia era bastante alto.
Mata meri ne pola ja manja mere vaste vishaya hunda siga. Main hamesha jad usne chali jana aapde kamre de vich, main innu bachpane to ikalla pehn di aadat hai. ਔਰ ਮੈਂ ਪਿੱਛੋਂ ਇੱਕ ਤੱਪੜ ਲੈ ਲੈਣਾ ਉਸ 'ਤੇ ਪੈ ਜਾਣਾ। ਸੁਬਹਾ ਮਾਤਾ ਜੀ ਨੇ 3 ਵਜੇ ਆਉਣਾ, ਕਦੇ ਕਦੇ ਤਾਂ ਮੈਂ ਉਹਦੇ ਖੜਾਕ ਸੁਣਨ ਤੋਂ ਜਾਗ ਪੈਣਾ, ਮੰਜੇ 'ਤੇ ਪੈ ਜਾਣਾ, ਕਦੇ ਕਦੇ ਮੈਂ ਪੁੰਜੇ ਪਿਆ ਪਕੜਿਆ ਜਾਂਦਾ। ਮਾਤਾ ਨੇ ਬੜੀ ਨਾਰਾਜ਼ ਹੋਣਾ ਕਿ ਤੇਰੇ ਵਾਸਤੇ ਸਾਰੇ ਸੁੱਖ ਹੈ, ਇਹ ਅਸੀਂ ਹੋਰ ਕਿਹਦੇ ਵਾਸਤੇ ਸਮਾਨ ਬਣਾਇਆ ਹੈ, ਤੂੰ ਕਿਉਂ ਨਹੀਂ ਸਾਡੇ ਕਹੇ ਚੱਲਦਾ?
ਮੇਰੀ ਮਾਦਰੇ ਤੇਨੀਆ ਉਹਨਾਂ ਕੰਮਾਂ ਬੁਲਾਉਂਦਾ ਪਰ ਮੀ ਪਰ ਜੋ ਹਮਾਸ ਦੁਰਮੀਆ ਸੋਬਰੇ ਏਜਾ ਕੁਆਂਡੋ ਏਜਾ ਰੈਗਰੈਸਾਵਾ ਸੁ ਕੁਆਰਟੋ Yo me acostaba sobre una carpeta sobre el piso. Cuando ella venía a las 3 de la mañana, muchas veces antes de que ella llegara yo oía sus pasos y me despertaba y regresaba a la cama. Pero muchas veces ella entraba y me cogía con las manos en la masa acostado sobre el piso. Y entonces se molestaba conmigo. Entonces me decía, ¿por qué hemos hecho todas estas comodidades? Si tú no las usas, ¿para quién estamos recogiendo toda esta riqueza?
Bol mata ajay di mat deve bachcha maan le sukh sardariyan de nahi jau bimari sharir vichon jenu dang gaye naag chaadiyan de.
ਜਿਸ ਇਲਾਕੇ 'ਚ ਮੈਂ ਰਹਿੰਦਾ ਸੀਗਾ, ਅੱਜ ਕੱਲ੍ਹ ਤਾਂ ਜ਼ਮੀਨ ਆਬਾਦ ਹੈ, ਸੱਪ ਹੈ ਨਹੀਂ ਗੇ। ਪਹਿਲਾਂ ਉੱਥੇ ਬੜੇ ਜ਼ਹਿਰੀਲੇ ਸੱਪ ਹੁੰਦੇ ਸੀਗੇ। ਸੱਪ ਡੰਗ ਮਾਰ ਕੇ ਕਹਿੰਦਾ ਸੀ ਪਰੇ ਗਿਰ, ਤੋ ਮੈਂ ਕਹਿੰਦਾ ਹੁੰਦਾ ਸਹਿ ਜਿਸ ਨੂੰ ਇਸ਼ਕ ਦੇ ਨਾਗ ਡੰਗ ਮਾਰ ਗਏ ਹੈ, ਉਹਨਾਂ ਦੀ ਕੋਈ ਦਵਾਈ ਨਹੀਂ ਜਦ ਤੱਕ ਉਹ ਹੀ ਆ ਕੇ ਮੱਲਮ ਨਾ ਲਾਏ ਕਿ ਜਿਹਦੇ ਵਿਯੋਗ ਵਿੱਚ ਉਹ ਰੋ ਰਿਹਾ ਹੈ ਔਰ ਤੜਫ ਰਿਹਾ ਹੈ।
ਇਹ ਲੁਗਾਰ ਤੋਂ ਜੋ ਵੀ ਵਾਓੜਾ ਇਸਦਾ ਮੁੱਚੋ ਮਾਸ ਸਰੋਜਾਦੋ ਕਿ ਕੁਆਂਡ ਜੋ ਫੂਈ ਜਾ ਲਾ ਪ੍ਰੀਮੇਰਾ ਵੇਸ। Ahora hay muchas granjas y muchos jardines y ahora no tenemos muchas culebras allí, pero en esos días cuando yo fui la primera vez a Rajasthan había muchas culebras venenosas y a veces las culebras venenosas mordían a la gente y decían no te caigas sobre mí. Quiero decir que eran tan venenosas que el veneno funcionaba o tenía efecto inmediatamente, pero yo no estaba asustado de esas culebras porque yo decía aquellos que son mordidos por la culebra del amor no hay ningún remedio para ello, a menos que la persona por cuyo amor se está sentando el devoto venga y le dé la medicina del amor, él no se puede mejorar.
ਕਿਰਪਾਲ ਬਾਜ ਨਾ ਦੁੱਖੜੇ ਦੂਰ ਹੁੰਦੇ ਮਿਲਦੇ ਵੈਦ ਨਾ ਇਸ਼ਕ ਦੀਆਂ ਨਾੜੀਆਂ ਦੇ।
ਜਦ ਗੁਰੂ ਨਾਨਕ ਨੂੰ ਇਸ਼ਕ ਲੱਗਿਆ, ਪਿਆਰ ਲੱਗਿਆ ਪਰਮਾਤਮਾ ਦਾ, ਉਹਦੇ ਮਾਤਾ ਪਿਤਾ ਨੇ ਮਾਂਦਰੀ ਬੁਲਾਏ, ਵੈਦ ਬੁਲਾਏ ਕਿ ਇਸ ਨੂੰ ਕੋਈ ਭੂਤ ਪ੍ਰੇਤ ਚਿੰਬੜਿਆ ਹੈ ਜਾਂ ਇਸ ਨੂੰ ਕੋਈ ਅੰਦਰਲਾ ਰੋਗ ਹੈ। ਗੁਰੂ ਨਾਨਕ ਸਾਹਿਬ ਨੇ ਆਪਣੀ ਦਰਦ ਭਰੀ ਕਹਾਣੀ ਆਪ ਲਿਖੀ। ਵੈਦ ਬੁਲਾਇਆ ਵੈਦਗੀ ਪਗੜ ਟੰਡੋਲੇ ਬਾਂ ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਂ।
Cuando el Guru Nanak se volvió un amante del Señor Todopoderoso, cuando el amor del Señor vino dentro de él, sus padres se preocuparon. Entonces llamaron a muchos médicos y a muchas personas que curan. Porque ellos estaban preocupados de que tal vez tenía algún problema físico o que tenía algún problema mental. Entonces, cuando todos los médicos y curanderos estaban diagnosticando, el Guru Nanak escribió su propia condición en estas palabras. Él dijo, ellos han llamado a todos los curanderos y médicos y están tratando de diagnosticar sosteniendo mi brazo. Pero estas pobres personas inocentes no saben que el dolor está dentro de mi corazón.
ਦੁਪਹਿਰ ਦਾ ਵਕਤ ਸੀ, ਨਾਨਕ ਘਰੋਂ ਨਿਕਲਿਆ। ਦੁਨੀਆਦਾਰ ਤੁਹਾਨੂੰ ਪਤਾ ਹੈ ਕੋਈ ਵਕਤ ਹੱਥ 'ਚੋਂ ਨਹੀਂ ਜਾਣ ਦਿੰਦੇ, ਤਾਨਾ ਮਾਰਨ ਲੱਗੇ ਕਿ ਦੇਖ ਵੀ ਇਹਦੀ ਹਾਲਤ ਕੀ ਹੈ, ਮਾਤਾ ਪਿਤਾ ਇਸਦਾ ਇਲਾਜ ਨਹੀਂ ਕਰਾ ਰਹੇ, ਇਹਨੂੰ ਭੂਤ ਚਿੰਬੜਿਆ ਹੈ। ਆਖਰ ਉਹ ਕਹਿੰਦੇ ਕੋਈ ਆਖੇ ਭੂਤ ਨਾ ਉਹ ਕਹੇ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਕੋਈ ਕਹੇ ਭੂਤ ਜਾਂਦਾ ਹੈ, ਕੋਈ ਕਹੇ ਪਾਗਲ ਜਾਂਦਾ ਹੈ, ਕੋਈ ਕਹਿਣ ਲੱਗੇ ਕਾਲੂ ਦਾ ਪੁੱਤਰ ਵੀ ਨਾਨਕ ਜਾਂਦਾ ਹੈ।
Ustedes saben que las personas del mundo siempre encuentran alguna forma de burlarse de los devotos y no quieren dejar que ninguna oportunidad se les salga de las manos para burlarse. Entonces, cuando el Guru Nanak Sahib salía, algunas personas dijeron que él estaba poseído por algún espanto. Algunos dijeron que él estaba loco. Y algunos que tenían simpatía por el Guru Nanak dijeron, él es el pobre hijo de Kalu.
ਕਿਰਪਾਲ ਬਾਜ ਨਾ ਦੁਖੜੇ ਦੂਰ ਹੁੰਦੇ ਮਿਲਦੇ ਵੈਦ ਨਾ ਇਸ਼ਕ ਦੀਆਂ ਨਾੜੀਆਂ ਦੇ।
ਜੋ ਸਿੰਪਰੇ ਦੇਸੀਆ ਇਸ ਤੋਂ ਸਿੰਘ ਕਿਰਪਾਲ ਲੋ ਸੁਫਰੀਮੀਂਟੋਸ ਨੋ ਜੇਗਾਨ ਆ ਸੁ ਫਿਨਾਲ ਨੋ ਪੋਦੇਮੋਸ ਕੰਸੇਗੀਰ ਆ ਲੋਸ ਮੈਡੀਕੋਸ ਕੇ ਪੁਏਨ ਕੋਨੋਸੇਰ ਲਾ ਐਨਫਰਮੇਡਾਦ ਦੇ ਲਾਮੋਰ।
ਕਿਰਪਾਲ ਬਾਜ ਨਾ ਦੁਖੜੇ ਦੂਰ ਹੁੰਦੇ ਮਿਲਦੇ ਵੈਦ ਨਾ ਇਸ਼ਕ ਦੀਆਂ ਨਾੜੀਆਂ ਦੇ। ਅੱਖਾਂ ਨਾਲ ਲਗਾ ਕੇ ਸੰਤ ਅੱਖਾਂ ਰਸ ਖਿੱਚ ਦੇ ਵਾਂਗ ਕੁਲਾੜੀਆਂ ਦੇ।
ਹੁਣ ਆਪ ਪਿਆਰ ਦੇ ਨਾਲ ਕਹਿੰਦੇ ਆ ਕਿ ਉਹ ਅੱਖ ਦੇ ਜ਼ਰੀਏ ਹੀ ਸਾਡੇ ਅੰਦਰ ਰੂਹਾਨੀਅਤ ਭਰਦੇ ਹੈ, ਲੇਕਿਨ ਉਹ ਅੱਖ ਬਣਾਉਣ ਦੇ ਉੱਤੇ ਵਕਤ ਲੱਗਦਾ ਹੈ। ਮੈਂ ਇੱਕ ਭਜਨ ਦੇ ਵਿੱਚ ਦੱਸਿਆ ਸੀਗਾ, ਇੱਕ ਅੱਖ ਕੌਡੀ ਦੇ ਮੁੱਲ ਦੀ ਹੈ ਔਰ ਇੱਕ ਅੱਖ ਮੋਤੀ ਨਾਲ ਤੁਲਦੀ ਹੈ।
Ahora él amorosamente dice que con los ojos ponen la espiritualidad internamente, pero toma tiempo el hacer ese ojo. En uno de mis bayanes yo había dicho que hay un ojo que vale más que los diamantes y que hay un ojo que no vale nada.
ਰਸ ਖਿੱਚ ਦੇ ਵਾਂਗ ਕੁਲਾੜੀਆਂ ਦੇ ਸੱਚੀ ਦੁਖੀਏ ਅਜੈਬ ਦੀ ਬਾਜ ਸੁਣ ਕੇ ਜਿੰਦੇ ਖੁੱਲੇ ਕਿਰਪਾਲ ਦੀਆਂ ਤਾੜੀਆਂ ਦੇ।
ਕਿਉਂਕਿ ਮੈਂ ਨਾ ਤਾਂ ਪਰਮ ਪਿਤਾ ਕਿਰਪਾਲ ਦੇ ਕਿਸੇ ਸ਼ਿਸ਼ ਨੂੰ ਮਿਲਿਆ ਸੀ, ਨਾ ਮੈਂ ਉਹਨਾਂ ਦੀ ਜ਼ਿੰਦਗੀ ਦਾ ਕੋਈ ਵਾਕਫ ਸੀਗਾ। ਮੇਰੇ ਕੋਲ ਇੱਕ ਉਹਦੀ ਯਾਦ ਸੀ ਕਿ ਮੈਂ ਤੈਨੂੰ ਜਾਣਦਾ ਨਹੀਂ, ਜਿੱਥੇ ਤੂੰ ਕੰਮ ਕਰਦਾ ਤੂੰ ਮੈਨੂੰ ਮਿਲ।
Ni había conocido a ninguno de los discípulos del Supremo Padre Kirpal, ni conocía nada de la vida del Supremo Padre Kirpal. Yo solamente tenía su remembranza. Por eso siempre le oraba a él, que si tú estás presente, tú debes venir a verme.
ਬਹੁਤ ਸਾਰੀਆਂ ਘਟਨਾ ਐਸੀਆਂ ਵੀ ਘਟੀਆਂ ਹੈ, ਅਗਰ ਕਿਸੇ ਦੇ ਦਿਲ ਅੰਦਰ ਸੱਚੀ ਤੜਫ ਸੱਚਾ ਪਿਆਰ ਹੁੰਦਾ ਹੈ, ਅਗਰ ਉਸ ਵਕਤ ਉਹ ਪਰਮਾਤਮਾ ਕਿਸੇ ਵੀ ਪੋਲ ਉੱਪਰ ਨਾਮ ਵੀ ਕੰਮ ਕਰਦਾ ਹੋਵੇ ਤਾਂ ਜਿਹੜੇ ਸੰਤ ਪਹਿਲਾਂ ਸੱਚਖੰਡ ਪਹੁੰਚ ਚੁੱਕੇ ਹੈ ਉਹ ਪ੍ਰਗਟ ਹੋ ਕੇ ਨਾਮਦਾਨ ਵੀ ਦੇ ਜਾਂਦੇ ਹੈ।
En el pasado muchos incidentes han ocurrido que si hay algún devoto que tiene un verdadero amor y añoranza para realizar a Dios y si no hay ningún maestro viviente en el mundo en ese momento, Dios aparece en alguna forma humana y le da la iniciación.
ਜਿਸ ਤਰ੍ਹਾਂ ਚਰਨਦਾਸ ਨੂੰ ਸੁਖਦੇਵ ਨੇ ਨਾਮਦਾਨ ਦਿੱਤਾ ਸੀਗਾ, ਹਾਲਾਂਕਿ ਉਸ ਨੂੰ ਸਰੀਰ ਛੱਡੇ ਨੂੰ ਬੜਾ ਵਕਤ ਹੋ ਗਿਆ ਸੀ।
Como Charandas fue iniciado por Sukhdev, quien había abandonado el cuerpo hacía muchos años.
ਲੇਕਿਨ ਮੇਰੀ ਘਟਨਾ ਜੋ ਸੀ ਉਹ ਤਾਂ ਉਸ ਵੇਲੇ ਉਹ ਭਗਵਾਨ ਕਿਰਪਾਲ ਦੇ ਪੋਲ ਉੱਪਰ ਕੰਮ ਕਰ ਰਿਹਾ ਸੀਗਾ ਔਰ ਜਦੋਂ ਮੇਰੀ ਸੱਚੇ ਦਿਲੋਂ ਪਕਾਰ ਹੋਈ, ਕਈ ਸਾਲ ਉਸ ਪਕਾਰ ਨੂੰ ਲੰਘੇ, ਉਹ ਜਿਹੜੇ ਉਹ ਤਾੜੀਆਂ ਉਹਦੀਆਂ ਲੱਗੀਆਂ ਹੋਈਆਂ ਸਨ ਉਹਨਾਂ ਦੇ ਜਿੰਦਰੇ ਖੁੱਲ੍ਹ ਗਏ ਔਰ ਉਹ ਪਕਾਰ ਨੂੰ ਪੂਰੀ ਕਰਨ ਵਾਸਤੇ ਰਾਜਸਥਾਨ 300 ਮੀਲ ਦਾ ਸਫ਼ਰ ਕਰਕੇ ਪਹੁੰਚਿਆ।
Pero en mi condición existía el maestro viviente, el nombre era Kirpal. Dios estaba trabajando en el polo de Kirpal. Y por eso mi súplica o mi llamado hacia él le llegó. Cuando mi súplica le llegó a él, las puertas de su gracia se abrieron. Y él viajó 300 millas especialmente para mí desde Delhi.
Parampita Kirpal hamesha kehnde hunde san ke Uma Purush ਪਹਾੜ ਦੀ ਚੋਟੀ ਤੇ ਖੜਾ ਹੁੰਦਾ ਹੈ, ਉਹਨੂੰ ਪਤਾ ਹੁੰਦਾ ਹੈ ਕਿੱਥੇ ਅੱਗ ਲੱਗੀ ਹੈ, ਕਿਸ ਦੇ ਦਿਲ ਅੰਦਰ ਤੜਫ ਹੈ, ਉਹ ਉੱਥੇ ਜ਼ਰੂਰ ਪਹੁੰਚਦਾ ਹੈ।
Pero padre Kirpal siempre decía esto, que los mahatmas, las almas grandiosas se paran sobre la cima de una montaña, de donde ellos pueden ver dónde está ardiendo el fuego. Ellos saben quién tiene el deseo por ellos y ellos siempre van a donde él.
ਮੈਂ ਦੱਸਦਾ ਹੁੰਦਾ ਹਾਂ ਕਿ ਉਹ ਮਹਾਨ ਸੀ, ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਉਹਦੇ ਦੇਣ ਦੇ ਜੋ ਢੰਗ ਸਨ ਉਹ ਬੜੇ ਨਿਆਰੇ ਸਨ।
Él fue grandioso, su gloria no puede ser descrita por ninguna palabra. Las formas suyas de derramar su gracia fueron únicas.
ਬਹੁਤ ਸਾਲ ਜ਼ਿੰਦਗੀ ਦੇ ਉਹਦੀ ਯਾਦ ਦੇ ਵਿੱਚ ਬਿਤਾਏ, ਮਲਾਪ ਦੀ ਘੜੀ ਵੀਤ ਦੀ ਨੂੰ ਕੋਈ ਜ਼ਿਆਦਾ ਟਾਈਮ ਨਾ ਲੱਗਿਆ।
Muchos años de la vida fueron pasados en su remembranza y los momentos del encuentro ya pasaron rápidamente.
ਮੈਂ ਹਮੇਸ਼ਾ ਦੱਸਦਾ ਹੁੰਦਾ ਕਿ ਜਦ ਤੱਕ ਪੂਰਾ ਸ਼ਿਸ਼ ਨਾ ਮਿਲੇ ਗੁਰੂ ਦਾ ਪਤਾ ਨਹੀਂ ਲੱਗਦਾ ਗਾ ਕਿ ਇਹ ਕੱਚਾ ਇਹ ਪੱਕਾ ਹੈ, ਕਿਉਂਕਿ ਜਦੋਂ ਸੱਚਾ ਸ਼ਿਸ਼ ਮਿਲਦਾ ਹੈ ਤਾਂ ਝੂਠਾ ਗੁਰੂ ਭਜਦਾ ਹੈ, ਉਹਨੂੰ ਪਤਾ ਹੁਣ ਕੁਛ ਮੰਗੇਗਾ।
A menudo he dicho que cuando viene un verdadero discípulo, a menos que un discípulo verdadero venga, la realidad del maestro no puede ser conocida. Porque si hay un verdadero discípulo, el maestro falso saldrá corriendo. Él no se puede enfrentar a él.
ਜਿੱਥੇ ਗੁਰੂ ਭਾਗਾਂ ਨਾਲ ਮਿਲਦਾ ਹੈ ਉੱਥੇ ਸੱਚਾ ਸ਼ਿਸ਼ ਵੀ ਗੁਰੂ ਨੂੰ ਭਾਗਾਂ ਨਾਲ ਹੀ ਮਿਲਦਾ ਹੈ।
Así como uno puede encontrar al maestro solamente si tiene buena fortuna, De la misma manera, el maestro encuentra al discípulo perfecto solamente si él es uno afortunado.
Cuando el Parampita Karpal me dijo, me dijo, tú vas a Ashram Sambha ke Delhi, tú vas a trabajar ahí. ਮੈਂ ਹੱਸ ਪਿਆ ਮੈਂ ਆਖਿਆ ਮੈਂ ਇੱਟਾਂ ਕੀ ਸਿਰ ਮਾਰਨੀਆਂ ਹੈ ਬਥੇਰੀਆਂ ਇੱਥੇ ਇੱਟਾਂ ਪਈਆਂ ਹੈ ਪੰਜਾਬ ਘਰ ਦੇ ਵਿੱਚ ਬਥੇਰੀਆਂ ਪਈਆਂ ਹੈ ਬਾਬਾ ਬਿਸ਼ਨ ਦਾਸ ਦਾ ਬੜਾ ਵੱਡਾ ਆਸ਼ਰਮ ਸੀ ਇੱਥੇ ਖੂਨੀ ਚੱਕ 'ਚ ਬਥੇਰੀਆਂ ਪਈਆਂ ਤੇਰੇ ਸਾਹਮਣੇ ਹੀ ਹੈ ਮੈਂ ਤਾਂ ਤੈਨੂੰ ਚਾਹੁੰਦਾ ਤੇਰੀ ਖਾਤਰ ਮੈਂ ਸਾਰੀ ਜ਼ਿੰਦਗੀ ਲਾ ਦਿੱਤੀ ਮੈਨੂੰ ਤੇਰੀ ਲੋੜ ਹੈ ਮੈਨੂੰ ਕਿਸੇ ਆਸ਼ਰਮ ਦੀ ਲੋੜ ਨਹੀਂ
ਕੁਆਂਦੋ ਕਨੋਸੀ ਅਲ ਮਾਇਸਟਰੋ ਕਿਰਪਾਲ ਐਲ ਮੇ ਦੀਹੋ ਕਿ ਵਿਨੀਏਰਾ ਐ ਕੁਇਦਾਰਾ ਦੇ ਆਸ਼ਰਮ ਜੋ ਲੇ ਦੀਹੇ ਜੋ ਨੋ ਨੈਸੇਸੀਟੋ ਨਾਦਾ ਆਈ ਮੁਚੋਸ ਲਦਰੀਜੋਸ ਅਕੀ Tengo que ir y golpear mi cabeza contra los ladrillos. Yo tenía muchos edificios y muchas cosas en el Punjab. Baba Bishan Das también había hecho un ashram muy grande. Y aquí también en Kunishuk yo tengo un ashram muy grande. No necesito ningún ashram. Solamente te necesito a ti. Y nada más.
Koi dudh mange, koi putt mange, ashk mangda ek didar tera.
Algunos oran por la leche, otros oran por el hijo. Pero este amado pide solamente tu darshan.
ਸੰਤਾਂ ਦੇ ਪਾਸ ਅਨੇਕਾਂ ਪ੍ਰਕਾਰ ਦੇ ਆਦਮੀ ਆਉਂਦੇ ਹੈ ਕੋਈ ਉਹਨਾਂ ਦੀ ਜਾਇਦਾਦ ਨੂੰ ਤੱਕਦਾ ਹੈ ਕੋਈ ਉਹਨਾਂ ਦੀ ਕਿਸੇ ਸੰਪਤੀ ਨੂੰ ਤੱਕਦਾ ਹੈ ਕੋਈ ਉਹਨਾਂ ਨੂੰ ਹੀ ਮੰਗਣ ਵਾਸਤੇ ਆ ਜਾਂਦਾ ਹੈ
Muchas diferentes clases de personas vienen a donde el maestro. Algunos tienen el deseo de obtener la propiedad del maestro. Algunos tienen el deseo de obtener otra cosa del maestro. Hay algunas personas que vienen solamente por el maestro.
ਮੇਰੀ ਹੱਡ ਵੀਤੀ ਆਪਦੇ ਕਹਾਣੀ ਹੈ ਜਦੋਂ ਸੰਤ ਕੋਈ ਬੜਾ ਆਸ਼ਰਮ ਸੋਹਣਾ ਬਣਾ ਦਿੰਦੇ ਹੈ ਪ੍ਰੇਮੀਆਂ ਨੂੰ ਸੰਤ ਦਿਸਣ ਹਟ ਜਾਂਦੇ ਹੈ ਉਹ ਆਸ਼ਰਮ ਹੀ ਦਿਸਦਾ ਮੂਰੇ ਉਹ ਕਹਿੰਦਾ ਮੈਨੂੰ ਦੇਣ ਉਹ ਕਹਿੰਦਾ ਮੈਨੂੰ ਦੇਣ
Cuando los maestros hacen un ashram grande y bello los amados no ven al maestro allí porque entonces los amados olvidan al maestro porque ellos solamente ven el ashram
ਮੇਰੇ ਪਾਸ ਖੂਨੀ ਚੱਕ ਕੁਝ ਫੌਜੀ ਅਫਸਰ ਆਏ ਮੈਂ ਉਹਨਾਂ ਨੂੰ ਖਾਣਾ ਖਵਾਇਆ ਬੜੇ ਪਿਆਰ ਨਾਲ ਪਿਆਰ ਕੀਤਾ ਉਹ ਖਾਣਾ ਵੀ ਖਾਈ ਜਾਣ ਇਹ ਵੀ ਤਕਾਉਣ ਵੀ ਇਹਦੀ ਸ਼ਾਦੀ ਤਾਂ ਹੋਈ ਨਹੀਂ ਕੋਈ ਬਾਲ ਬੱਚਾ ਨਹੀਂ ਇਹ ਏਡਾ ਵੱਡਾ ਮਕਾਨ ਬਣਾਇਆ ਹੋਇਆ ਇਹ ਕਿਸ ਨੂੰ ਦੇਵੇਗਾ ਆਖਰ ਉਹਨਾਂ ਨੇ ਮੇਰੇ ਅੱਗੇ ਆਪਣੀ ਭਾਫ ਕੱਢੀ ਕਹਿਣ ਲੱਗੇ ਕਿ ਕੋਈ ਇਹਦੀ ਵਸੀਤ ਕਿਸੇ ਨਾਲ ਕਰਾ ਛੱਡੀ ਹੈ ਇਹ ਏਡਾ ਵੱਡਾ ਮਕਾਨ ਤੁਸੀਂ ਕਿਉਂ ਪਾਇਆ ਹੈ ਮੈਂ ਹੱਸਿਆ ਮੈਂ ਆਖਿਆ ਬਈ ਤੁਹਾਨੂੰ ਕਿਉਂ ਇੰਨਾ ਫਿਕਰ ਲੱਗਿਆ ਹੋਇਆ ਹੈ ਕਿ ਬਣਾਉਣ ਵਾਲੇ ਨੂੰ ਫਿਕਰ ਨਹੀਂ ਜਦ ਮੈਂ 77ਵੀਂ ਗਿਆ ਮੈਨੂੰ ਕਦੇ ਕਿਸੇ ਨੇ ਇਹ ਨਹੀਂ ਪੁੱਛਿਆ ਸੀ ਝੌਂਪੜੀ 'ਚ ਬੈਠੇ ਨੂੰ ਵੀ ਇਹਦੀ ਵਸੀਤ ਕਰਾਈ ਆ ਜਾਂ ਨਹੀਂ ਕਰਾਈ ਮੈਂ ਹਮੇਸ਼ਾ ਸੰਗਤ 'ਚ ਹੀ ਕਹਿੰਦਾ ਹੁੰਦਾ ਸੀਗਾ ਬਈ ਹੁਣ ਕਦੇ ਕਿਸੇ ਨੇ ਇਹਨੂੰ ਪੁੱਛਿਆ ਜੇ ਉਹਦਾ ਮਕਾਨ ਛੱਡਿਆ ਵੀ ਵਸੀਤ ਕਰਾਈ ਜਾਂ ਨਹੀਂ ਕਰਾਈ
ਉਹਨਾਂ ਵੇਸ ਉਹਨੋਸ ਓਫਿਸ਼ੀਅਲਸ ਦੇ ਲਹਿਰਸੀਤੋ ਵਿਨੀਅਰੋਂ ਆ ਮੀ ਆ ਦੋਂਦੇ ਇਨ ਕੁਨੀਚੁਕ ਜੋ ਲੈਸ ਦੀ ਬੁਨਾ ਕੋਮੀਦਾ ਪਰੋ ਮਿਐਂਟਰਸ ਐਲੋਸ ਕੋਮੀਆਨ ਐਲੋਸ ਪੈਂਸਾਵਾਨ ਐਲ ਟੀਨੇ ਉਨਾ ਪ੍ਰੋਪੀਦਾਦ ਤਾਂ ਗ੍ਰਾਂਡੇ ਈ ਕੋਮੋ ਐਲ ਨੋ ਸਾ ਕਸਾਦੋ ਐਲ ਨੋ ਟੀਨੇ ਆ ਨਿੰਗੂਨ ਸੁਸੇਸੋਰ ਨੀ ਆ ਨਿੰਗੂਨ ਹੈਰੇਦੇਰੋ ਐਂਟੋਂਸੇਸ ਆ ਕਿਨ ਲੈ ਵਾ ਦਾਰ ਐਸਾ ਪ੍ਰੋਪੀਦਾਦ ਦੇਸਪੁਏਸ ਦੇ ਸੂ ਮੁਰਤੇ Después de terminar de comer, ellos me hicieron esa pregunta. ¿Has escrito algún testamento a favor de alguien? ¿Quién va a cuidar de tu propiedad después de ti? Yo les dije, ¿por qué están preocupados ustedes acerca de ello? Después de cuando fui a 77 RB y me senté en una choza, nadie me preguntó si yo había escrito algún testamento para ellos.
Kuch din baad Parampita Karpal gaye, mainu kehne lage ਬਈ ਇੱਕ ਗਲਤੀ ਸੰਤ ਵੀ ਕਰਦੇ ਹੈ ਇਸ ਸੰਸਾਰ ਦੇ ਉੱਤੇ ਬਣਾਉਂਦੇ ਤਾਂ ਉਹ ਪ੍ਰੇਮੀਆਂ ਦੇ ਫਾਇਦੇ ਵਾਸਤੇ ਮਕਾਨ ਹੈ ਲੇਕਿਨ ਪ੍ਰੇਮੀ ਫਾਇਦਾ ਉਠਾਉਣ ਦੀ ਬਜਾਏ ਉਹਨੂੰ ਆਪਦੇ ਅੰਦਰ ਵਸਾ ਲੈਂਦੇ ਹੈ ਉਹ ਕਹਿਣ ਲੱਗੇ ਕਿਹਾ ਚੰਗਾ ਹੋਵੇ ਜੇ ਮੇਰੇ ਬੈਠਿਆਂ ਬੈਠਿਆਂ ਤੂੰ ਇਸ ਆਸ਼ਰਮ ਨੂੰ ਛੱਡ ਦੇਵੇਂ ਔਰ ਸਮਾਨ ਕੋਈ ਵੀ ਤੁਸੀਂ ਨਾ ਇੱਥੋਂ ਚੁੱਕੇ ਤਾਂ ਉਹ ਅੱਛਾ ਹੈ ਇਹ ਜਿਹੜੇ ਡੰਗਰ ਹੈ ਇਹ ਵੀ ਲੋਕਾਂ ਦੀਆਂ ਲੜਕੀਆਂ ਨੂੰ ਵੰਡ ਦੇ
Después de algunos días cuando el supremo padre Kirpal fue allá Él me dijo, los santos también cometen un error después de venir a este plano. Y ese error es que ellos hacen los ashrams. Por supuesto que ellos lo hacen por la conveniencia de los amados. Pero las personas no lo aprecian y no entienden el propósito por el cual está hecho. Y se apegan a él. Él dijo, sería mejor si tú abandonas este ashram mientras yo estoy vivo. Él me dijo que yo no debía tomar nada de ese ashram, ni siquiera los animales.
ਇਹ ਇੱਕ ਸੱਚਾਈ ਹੈ ਮੇਰੀ ਪੱਗ ਬੱਧੀ ਪਈ ਸੀ ਅਲਮਾਰੀ ਦੇ ਵਿੱਚ ਮੈਂ ਉਹ ਵੀ ਸਿਰ 'ਤੇ ਨਹੀਂ ਧਰੀ ਮੈਂ ਇਹ ਵੀ ਦੱਸਦਾ ਹੁੰਦਾ ਹੈ ਕਿ ਇੱਕ ਦਫ਼ਾ ਤਾਂ ਮਨ ਨੇ ਝਟਕਾ ਜਿਹਾ ਖਾਧਾ ਕਿ ਕੀ ਹੋਣ ਲੱਗਿਆ ਹੈ ਆਖਰ ਦਿਲ ਦੇ ਵਿੱਚ ਖਿਆਲ ਆਇਆ ਕਿ ਸਾਰੀ ਜ਼ਿੰਦਗੀ ਦਾ ਜਿਹਦੇ ਨਾਲ ਤੇਰਾ ਸੰਪਰਕ ਬਣਾਉਣ ਨੂੰ ਫਿਰਦਾ ਸੈਂ ਅੱਜ ਉਹ ਆ ਗਿਆ ਉਹਦੀ ਮਰਜ਼ੀ ਹੈ ਜਿਵੇਂ ਤੈਨੂੰ ਰੱਖੇ ਤੂੰ ਉਸੇ ਤਰ੍ਹਾਂ ਹੀ ਰਹਿ ਮੈਂ ਚੁੱਪ ਕਰਕੇ ਉਹਨਾਂ ਦੇ ਖੜੇ ਖੜੇ ਤੁਰ ਪਿਆ
En ese momento, en el armario había un turbante que yo acababa de amarrar o de volver. Ni siquiera me lo llevé conmigo. He dicho muchas veces que por una vez tembló mi corazón y yo pensé, sentí que era muy difícil dejar todas las cosas atrás. Pero entonces, en lo interno, mi alma dijo, tú habías añorado a esta persona durante toda tu vida y ahora cuando lo has encontrado, ¿no lo puedes obedecer? Y abandoné todo tal como estaba.
ਮੈਨੂੰ ਪਰਮ ਪਿਤਾ ਕਿਰਪਾਲ ਦਾ ਹੁਕਮ ਸਿਰਫ ਉਹਨਾਂ ਵਿੱਚੋਂ ਇੱਕ ਬੋਲਦ ਰੱਖਣ ਦਾ ਸੀਗਾ ਜਿਹੜਾ ਅਜੇ ਵੀ ਮੇਰੇ ਪਾਸ ਹੈ ਤੇ ਉਹਨਾਂ ਦਾ ਵਾਕ ਸੀ ਇਹ ਬੜੀ ਤੈਨੂੰ ਕਮਾਈ ਖਵਾਏਗਾ ਔਰ ਵਾਕਈ ਉਹ ਬਹੁਤ ਅੱਛਾ ਬੋਲਦ ਹੈ ਬੜੀ ਕਮਾਈ ਖਵਾ ਰਿਹਾ
El Supremo Padre Kirpal me había dado la orden de que solo debía mantener un toro de todos los animales. Él dijo que él trabajaría muchísimo y que ganaría mucho dinero para ti. Esas palabras del Maestro Kirpal aún son ciertas. Yo aún tengo a ese toro que es muy útil.
ਹੁਣ ਲੋਕ ਕਹਿੰਦੇ ਆ ਕਿ ਉਹ 16 ਪੀਐਸ ਚ ਗਿਆ ਨੀਗਾ ਉਹ ਜਾਂਦਾ ਨਹੀਂ ਸੀ ਹੁਣ ਤੁਸੀਂ ਸੋਚ ਕੇ ਦੇਖ ਲਓ ਤੁਸੀਂ ਐਡੀ ਕੁਰਬਾਨੀ ਕਰਕੇ ਦੇਖੋ ਕਿ ਉਹ ਪਰਮਾਤਮਾ ਬੇਇਨਸਾਫ ਹੈ ਉਹ ਜ਼ਰੂਰ ਆਉਂਦਾ ਦਿਲ ਦੀਆਂ ਜਾਣਦਾ ਹੈ ਕਿ ਗੁਰੂ ਜਦ ਕਿਸੇ ਕੋਲ ਜਾਵੇ ਉਹ ਕਿਸੇ ਤੋਂ ਪਰਮਿਟ ਲੈ ਕੇ ਜਾਵੇ ਗੁਰੂ ਕੋਈ ਦੇਹ ਨਹੀਂ ਹੁੰਦਾ ਉਹ ਸ਼ਬਦ ਹੁੰਦਾ ਹੈ ਉਸੇ ਵਕਤ ਉਹ ਸਤਸੰਗ ਕਰ ਰਿਹਾ ਹੁੰਦਾ ਹੈ ਔਰ ਉਸੇ ਵਕਤ ਉਹ ਕਿਸੇ ਦੀ ਸੰਭਾਲ ਵੀ ਕਰ ਰਿਹਾ ਹੁੰਦਾ ਹੈ
Ahora las personas dicen que el maestro jamás fue al 16 PS. Cualquier persona puede hacer ese sacrificio y ver cómo el maestro viene a protegerle. Cuando el maestro está sentado y está haciendo el satsang en un sitio, a la vez él es, en su forma del shabd está protegiendo a un discípulo en otro sitio. ¿El maestro necesita pedir el permiso de alguien cuando él necesita ver a su discípulo? Si uno abandona todo, todas las pertenencias por el maestro... ¿Y su maestro justo no vendrá y tomará cuidado de él?
ਇਹੀ ਕਾਰਨ ਸੀ ਕਿ ਮੈਂ ਆਪਣੇ ਆਪ ਨੂੰ ਕਿਸੇ ਜਾਤੀ ਝਗੜੇ ਵਿੱਚ ਨਹੀਂ ਪਾਇਆ ਮੈਂ ਉਹਦੇ ਆਸ਼ਰਮ ਵਾਸਤੇ ਕੋਈ ਪਾਰਟੀ ਨਹੀਂ ਬਣਾਈ ਕੋਈ ਝਗੜਾ ਨਹੀਂ ਕੀਤਾ ਮੈਂ ਹਮੇਸ਼ਾ ਹੀ ਇਹ ਕਿਹਾ ਕਿ ਮੈਂ ਗੁਰੂ ਨੂੰ ਮੰਗਿਆ ਸੀ ਗੁਰੂ ਮੈਨੂੰ ਮਿਲ ਗਿਆ
Esta es la razón por la cual yo no tomé parte alguna en ninguna controversia por ningún ashram Porque yo estaba añorando a mi maestro y lo obtuve.
Maharaj Savan Singh kende hunde sige, tusi ode kole jao, jinu kise deryan, jedatan di lod na hove, jeda mere na judya hove, ohi thanu mere na jod sakda hai. Param pita Kripal ne apne guru dev de chola chhadan to baad chup karke unna de ashram nu matha teke aaye si, unna ne koi jhagda khada nahi kita si. Balki aap da makan bahut acha banya utthe chhadya aaye si.
El maestro Savan Singh Ji decía que si tú anhelas por mí, tú ve a aquella persona que no está deseando, no está luchando por el ningún dera, o que no está apegado a ningún dera. Ve a donde él que está conectado conmigo, porque aquel que está conectado conmigo te puede conectar a ti también. Cuando el maestro Savan Singh abandonó el cuerpo, el maestro Kirpal tampoco tomó parte en ninguna controversia. Él se fue del ashram. Y él ni siquiera quería tener la casa que él había tenido en el ashram.
Sachi duhiye adev di vaaj sun ke jande khulle kripal diyan taariyan de jad kook suni adev di gayi kaleja ਆਸਣ ਛੱਡ ਸੱਚਖੰਡ ਦਾ ਆਏ ਕਿਰਪਾਲ ਅਖੀਰ
ਕਰਦੇ
ਹਾਂਜੀ
ਬੋਲਦੇ
ਇਸਕੀ
ਕੁੱਕ ਸੁਣੀ ਜਦ ਜੈਵਦੀ ਗਈ ਕਲੇ ਜਾ ਚੀਰ ਆਸਣ ਛੋੜ ਸੱਚਖੰਡ ਦਾ ਆਏ ਕਿਰਪਾਲ ਅਖੀਰ
Cuando él escuchó la súplica de Ajaib, perforó el corazón de Kirpal. Finalmente, Kirpal vino abandonando su trono en Sachkhand.
Main tuhanu bahut hi short karke bataya hai, lekin eh bada lamba sangharsh si. Bade lambe sangharsh karan to baad hi us param pita Kripal ne daya kiti. Main aasha karda hain ke mera eh kise ਕਹਿਣ ਦਾ ਮਤਲਬ ਨਹੀਂ ਕਿ ਤੁਸੀਂ ਘਰ ਬਾਰ ਛੱਡੋ ਜਾਂ ਪੁੱਤੀਆਂ ਛੱਡੋ ਆਪੋ ਆਪਣੇ ਸਮਾਜਾਂ 'ਚ ਰਹੋ ਘਰਾਂ ਬਾਰਾਂ 'ਚ ਰਹੋ ਜਾਇਦਾਦਾਂ ਕੋਲ ਰੱਖੋ ਲੇਕਿਨ ਇਹ ਐਸੀਆਂ ਆਤਮਾ ਜਿਹੜੀਆਂ ਹੁੰਦੀਆਂ ਹੈ ਇਹ ਸੰਤਾਂ ਦੇ ਨਾਲ ਹੀ ਆਈਆਂ ਹੁੰਦੀਆਂ ਹੈ ਔਰ ਉਹ ਹੀ ਐਸਾ ਕੁਛ ਕਰ ਸਕਦੀਆਂ ਹੈ ਔਰ ਲੋਕਾਂ ਦੇ ਵਾਸਤੇ ਨਮੂਨਾ ਬਣ ਕੇ ਵਿਖਾਉਂਦੀਆਂ ਹਨ
Yo les he contado en breve mi lucha. Fue una lucha larga. Y después de una larga lucha, el maestro Kirpal derramó su gracia sobre mí. Al hablar de mi lucha, yo no quiero decir que ustedes deben abandonar sus familias, sus hogares e irse al desierto. Deben permanecer dentro de sus religiones, dentro de sus familias. Y al cumplir todas sus obligaciones del mundo, deben hacer su devoción. Tales almas vienen con el maestro y ellas son perfectas desde el mismo comienzo. Ellos hacen todo esto solamente para mostrarles la verdad a las personas.
Sant apni chon karan lage koi lihaz nahi rakhde ge. Us nu alag hi bana lende hai ke is de lad sangat nu launa hai, oh kade vi inne de lad sangat nu nahi launde ge.
Los santos no perdonan a nadie cuando ellos escogen a su sucesor. Ellos no tienen ninguna parcialidad. Ellos saben quién va a ser responsable del sangat. Y ellos no convierten a ninguna persona ciega como el responsable del sangat.
ਜਿਨ੍ਹਾਂ ਅੱਖਾਂ ਦੇ ਵਿੱਚ ਅੱਖਾਂ ਪਾਉਣੀਆਂ ਹੁੰਦੀਆਂ ਹੈ ਉਹ ਅੱਖਾਂ ਪਹਿਲਾਂ ਹੀ ਉਹ ਤਿਆਰ ਕਰਦੇ ਹੈ ਪਤਾ ਨਹੀਂ ਕਿੰਨੇ ਸਾਲ ਉਹਨਾਂ ਅੱਖਾਂ ਨੂੰ ਬਣਾਉਣ ਵਾਸਤੇ ਲੱਗ ਜਾਂਦੇ ਉਹਨਾਂ ਨੂੰ
Los ojos sobre los cuales ellos tienen que poner su benévola visión son hechos por ellos desde hace mucho tiempo. Les toma a ellos mucho tiempo el preparar aquellos ojos.